नानक पाग पंकज बंदन पाग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जुन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाओ बहो बहादुर परम कृपाला परम कृपाला श्री गुरु गोविंद सिंह विशाला तरो तरा पर पुन पुन सीसा पुन पुन सीसा बंदा बार बार जगदीसा जिसमें है अमृत ज्ञान है माणक भगत बैराग श्री गुरु ग्रंथ साहिब उदद बंदौ कर अनुराग श्री गुरु शब्द कमाए जन जीते पंच विकार तेन संतन को बंदना सिर चरणन पर तार एकंकार सतगुरु तेह पर साध सच हो वाहे गुरु जी की फतह विघ्न विनाशन सोए वाहे गुरु जी की फतह विघ्न विनाशन सोए
वाहिगुरु जी सुन सबहू तब शीस निभायो दीन बंद प्रभ तिन की लख पायो श्री गुर कर ते चमर फिरंता बुढ़ा जप जी पाठ करंता सुन सबहू तब शीस निभायो
वाहिगुरु जी का खालसा वाहिगुरु जी की फतेह। सर्वरे कायनात भगत वत्सल करुणा निदान जहरा जहूर हाजरा हजूर दीन दुनी दे पातशाह लोक परलोक दे रखियक जवर शतर तखत दे मालक शब्द स्वरूप जुगो जुग अटल तन तन श्री गुरु ग्रंथ साहिब जी महाराज ਸਾਰੀ ਸੰਗਤ ਸ਼ਰਧਾ ਦੇ ਸਹਿਤ ਇੱਕ ਵਾਰੀ ਸੀਸ ਝੁਕਾ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੋਦ ਅੰਦਰ ਗੁਰਮੁਖ ਪਿਆਰਿਓ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਹੈ, ਜਿੱਥੇ ਸ਼ਹੀਦਾਂ ਦੀ ਯਾਦ ਦੇ ਸੰਬੰਧ ਵਿੱਚ 40 ਰੋਜ਼ਾ ਵਿਸ਼ੇਸ਼ ਗੁਰਮੰਤਰ ਜਾਪ ਅਭਿਆਸ ਸਮਾਗਮ ਚੱਲ ਰਹੇ ਨੇ, ਨਾਲ ਨਾਲ ਇਸ ਅਸਥਾਨ ਦੇ ਨਿਤਨੇਮ ਅਨੁਸਾਰ ਇੱਥੋਂ ਦੀ ਰੋਜ਼ਮਰ੍ਹਾ ਦੀ ਮਰਜ਼ਾਦਾ ਅਨੁਸਾਰ ਰਹਿਰਾਸ ਦੇ ਨਿਤਨੇਮ ਉਪਰੰਤ ਪਾਵਨ ਗੁਰਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਪਾਂ ਨੇ ਸਰਵਣ ਕੀਤੇ ਨੇ। ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ। ਆਓ ਸ਼ਰਧਾ ਭਾਵਨਾ ਦੇ ਸਹਿਤ ਪਿਆਰ ਅਤੇ ਸਤਿਕਾਰ ਦੇ ਨਾਲ ਮਨ ਬਿਰਤੀ ਨੂੰ ਇਕਾਗਰ ਕਰੀਏ। ਸਰੀਰ ਸਾਵਧਾਨ ਹੋਵੇ, ਖਿਆਲਾਂ 'ਤੇ ਕਾਬੂ ਪਾਈਏ, ਫੁਰਨਿਆਂ ਨੂੰ ਬਾਹਰ ਜਾਣ ਤੋਂ ਰੋਕੀਏ, ਸੁਰਤੀ ਨੂੰ ਸ਼ਬਦ ਨਾਲ ਮਿਲਾਉਣ ਦਾ ਉਪਰਾਲਾ ਕਰੀਏ। ਗੁਰਮੁਖ ਪਿਆਰਿਓ, ਜੋ ਪ੍ਰਸੰਗ ਚੱਲ ਰਿਹਾ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਹੋ ਚੁੱਕੇ ਨੇ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਦੇ ਵਿੱਚ ਵਿਰਾਜੇ ਹੋਏ ਨੇ, ਗੁਰਬਾਣੀ ਨੂੰ ਆਪ ਸਤਿਕਾਰ ਦਿੱਤਾ ਹੈ। ਬਾਬਾ ਬੁੱਢਾ ਜੀ ਦੇ ਮੁਖਾਰਵਿੰਡ ਤੋਂ ਸੂਹੀ ਰਾਗਣੀ ਦੇ ਅੰਦਰ ਹੁਕਮਨਾਮਾ ਸਰਵਣ ਕੀਤਾ ਹੈ। 6 ਰਾਗਾਂ ਦੇ ਵਿੱਚੋਂ ਜੋ ਰਾਗਮਾਲਾ ਦੀ ਤਰਤੀਬ ਹੈ, 6ਵਾਂ ਰਾਗ ਹੈ ਮੇਘ ਰਾਗ। ਇਸ ਰਾਗ ਦੀ 5ਵੀਂ ਰਾਗਣੀ ਹੈ ਸੋਹੀ ਰਾਗਣੀ। ਸੋ ਇਸ ਰਾਗਣੀ ਦੇ ਅੰਦਰ ਉੱਚੈ ਸੁਰ ਸੂਹੋ ਪੁਨ ਕੀਨੀ, ਮੇਘ ਰਾਗ ਸਿਉ ਪੰਚੋ ਚੀਨੀ। ਹੁਕਮਨਾਮਾ ਆਇਆ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹਦੀ ਅੱਖਰੀ ਵਿਚਾਰ ਅੱਖਰੀ ਅਰਥ ਆਪਾਂ ਕਰ ਚੁੱਕੇ ਹਾਂ। ਗੁਰਮੁਖ ਪਿਆਰਿਓ, ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਵੀ ਪਾਤਸ਼ਾਹ ਨੇ ਮੁੰਦਾਵਣੀ ਉਚਾਰ ਕੇ ਸਾਨੂੰ ਸੰਕੇਤ ਦਿੱਤਾ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਪਰ ਮੁੰਦਾਵਣੀ ਖੋਲਣ ਦੀ ਕੰਡੀਸ਼ਨ ਹੈ, ਮੁੰਦਾਵਣੀ ਕਹੀਏ ਕਾਵਕ ਰੂਪ ਦੀ ਜੋ ਬੁਝਾਰਤ ਹੁੰਦੀ ਹੈ। ਪਰ ਇੱਕ ਗੱਲ ਯਾਦ ਰੱਖਣਾ, ਜਿਹੜੀ ਬੁਝਾਰਤ ਹੁੰਦੀ ਹੈ ਨਾ, ਉਹਦੇ ਜਿਹੜੇ ਅੱਖਰ ਹੁੰਦੇ ਨੇ ਜਾਂ ਸ਼ਬਦ ਹੁੰਦੇ ਨੇ, ਉਹਨਾਂ ਦੇ ਪਿੱਛੇ ਜਿਹੜਾ ਅਰਥ ਜਾਣੀ ਕਿ ਭਾਵ ਅਰਥ ਛੁਪਿਆ ਹੁੰਦਾ, ਉਹ ਕੁਝ ਵੱਖਰਾ ਹੁੰਦਾ ਅੱਖਰਾਂ ਨਾਲੋਂ। ਜੇ ਕੇਵਲ ਅੱਖਰਾਂ ਨਾਲ ਜੁੜ ਕੇ ਬੁਝਾਰਤ ਕੋਈ ਬੁੱਝਣੀ ਚਾਹੇ ਤੇ ਨਹੀਂ ਬੁੱਝੀ ਜਾ ਸਕਦੀ। ਅੱਖਰਾਂ ਦੇ ਪਿੱਛੇ ਕਹੀ ਹੋਈ ਗੱਲ ਤੱਕ ਜਿਹੜਾ ਪਹੁੰਚੇਗਾ ਉਹ ਬੁਝਾਰਤ ਬੁੱਝੇਗਾ। ਇਸੇ ਤਰ੍ਹਾਂ ਗੁਰਬਾਣੀ ਦੇ ਅਖਰੀ ਅਰਥ ਵੀ ਆਪਣੀ ਥਾਂ ਤੇ ਬਹੁਤ ਮਹਾਨ ਨੇ, ਪਰ ਜਿੰਨਾ ਚਿਰ ਅਸੀਂ ਭਾਵ ਅਰਥਾਂ ਵੱਲ ਨਹੀਂ ਜਾਂਦੇ, ਪਿੱਛੇ ਕਹੀ ਹੋਈ ਗੱਲ ਨੂੰ ਨਹੀਂ ਪਕੜਦੇ, ਉਹਨਾਂ ਚਿਰ ਗੁਰਮੁਖੋ ਸਾਨੂੰ ਸਿਧਾਂਤ ਸਮਝ ਨਹੀਂ ਆ ਸਕਦਾ, ਸਾਡੀ ਆਤਮਿਕ ਤਰੱਕੀ ਨਹੀਂ ਹੋ ਸਕਦੀ। ਰਾਮਕਲੀ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਪਹਿਲੇ ਪਾਤਸ਼ਾਹ ਦਾ, ਉਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਵੱਡੇ ਵੱਡੇ ਅਵਤਾਰਾਂ ਦਾ ਜ਼ਿਕਰ ਕੀਤਾ ਹੈ, ਇੰਦਰ ਵਰਗੇ ਦੇਵਤਿਆਂ ਦਾ ਜ਼ਿਕਰ ਕੀਤਾ, ਰਾਮ ਚੰਦਰ ਇਸੇ ਤਰ੍ਹਾਂ ਰਾਵਣ ਸਮੇਤ ਪਾਂਡਵਾਂ ਦਾ ਜ਼ਿਕਰ ਕਰਦਿਆਂ ਕਰਦਿਆਂ ਜਨਮੇਜੇ ਰਾਜੇ ਦਾ ਨਾਮ ਵੀ ਸਤਿਗੁਰੂ ਲੈਂਦੇ ਨੇ। ਅੱਜ ਰਾਜੇ ਦਾ ਵੀ ਜ਼ਿਕਰ ਕੀਤਾ ਹੈ, ਉਹਨਾਂ ਸਾਰਿਆਂ ਦੇ ਨਾਮ ਲੈ ਕੇ ਪਾਤਸ਼ਾਹ ਕਹਿੰਦੇ, ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸ ਰਾਮ ਰੋਵੈ ਕਰ ਆਇਆ, ਰੋਵੈ ਰਾਮ ਨਿਕਾਲਾ ਪਇਆ, ਸੀਤਾ ਲਖਮਣ ਵਿਛੜ ਗਾਇਆ, ਰੋਵਹਿ ਦਹਿ ਸਿਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਰੋਵਹਿ ਪਾਂਡਵ ਪਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਇਆ, ਏਕੀ ਕਾਰਨ ਪਾਪੀ ਪਇਆ। ਇਹ ਸਾਰਿਆਂ ਦਾ ਜ਼ਿਕਰ ਕਰਦਿਆਂ ਕਰਦਿਆਂ ਅਖੀਰ ਵਿੱਚ ਆਖਿਆ, ਕਹਿੰਦੇ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਇੱਥੋਂ ਤੱਕ ਤੇ ਜ਼ਿਕਰ ਕੀਤਾ ਵੀ ਦੁਨੀਆਂ ਦੁਖੀ ਹੈ, ਪਰ ਸਿਧਾਂਤ ਦੀ ਗੱਲ ਜਦੋਂ ਕਹੀ ਹੈ ਪਾਤਸ਼ਾਹ ਕਹਿੰਦੇ, ਮੰਨੇ ਨਾਉ ਸਹੀ ਜਣ ਜਾਏ, ਔਰੀ ਕਰਮ ਨਾ ਲੇਖੈ ਪਾਏ। ਜਣੀ ਕਿ ਭਾਵ ਅਰਥ ਤੱਕ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੂਹੀ ਮਹੱਲਾ ਪੰਜਵਾਂ ਦੇ ਸਿਰਲੇਖ ਹੇਠਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਥਾਨਕਾ ਦੇ ਮੁਤਾਬਕ ਇਹ ਸ਼ਬਦ ਜਿਹੜਾ ਉਚਾਰਿਆ ਗਿਆ ਉਹਦੇ ਅਨੁਸਾਰ ਇਹ ਇਤਿਹਾਸ ਦੇ ਜਿਹੜੇ ਵਿਦਵਾਨ ਨੇ, ਸੰਪਰਦਾਇਕ ਗਿਆਨੀ ਨੇ, ਉਹ ਇਸ ਗੱਲ ਨੂੰ ਮੰਨਦੇ ਨੇ ਵੀ ਵਾਕਈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਪ੍ਰਤੱਖ ਦੇ ਧਾਰ ਕੇ ਪਾਵਨ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋਏ ਸੀ। ਸੋ ਉਸ ਵੱਲ ਇਸ਼ਾਰਾ ਕੀਤਾ, ਉਸ ਥਾਨਕਾ ਵੱਲ। ਤੇ ਜੇ ਭਾਵ ਅਰਥਾਂ ਵੱਲ ਜਾਈਏ ਗੁਰਮੁਖੋ, ਇਹਦਾ ਭਾਵ ਅਰਥ ਬਣਦਾ ਵੀ ਜਿਹੜੇ ਵੀ ਕਾਰਜ ਕੋਈ ਗੁਰਮੁਖ ਪਿਆਰੇ ਉਲੀਕਦੇ ਨੇ, ਧਰਮ ਦੇ ਕਾਰਜ, ਸੇਵਾ ਦੇ ਕਾਰਜ, ਗੁਰੂ ਸਾਹਿਬ ਦੇ ਸਮੇਤ ਜਾਂ ਹੋਰ ਵੀ ਜਿੰਨੇ ਸੰਤ ਹਨ, ਉਹਨਾਂ ਕਾਰਜਾਂ ਵਿੱਚ ਵਾਹਿਗੁਰੂ ਵਿਸ਼ੇਸ਼ ਤੌਰ 'ਤੇ ਸਹਾਇਕ ਬਣਦਾ ਹੈ। ਅਤੇ ਜਿਸ ਥਾਂ 'ਤੇ ਇਹ ਕਾਰਜ ਹੁੰਦਾ ਹੈ, ਉਹ ਧਰਤੀ ਵੀ ਸੁਹਾਵਣੀ ਹੋ ਜਾਂਦੀ ਹੈ, ਉਹ ਤਾਲ ਵੀ ਸੁਹਾਵੇ ਹੋ ਜਾਂਦੇ ਨੇ ਜਿੱਥੇ ਸਤਿਗੁਰੂ ਦੀ ਰਹਿਮਤ ਵਰਤ ਜਾਂਦੀ ਹੈ। ਸੋ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਨਾਮ ਰੂਪੀ ਅੰਮ੍ਰਿਤ ਜਲ ਉਹਨਾਂ ਦੇ ਜੀਵਨ ਵਿੱਚ ਛਾ ਜਾਂਦਾ ਹੈ, ਇਤਿਆਦਿਕ ਇਸ ਢੰਗ ਦੇ ਨਾਲ ਵਿਚਾਰਾਂਗੇ। ਸੋ ਅੱਗੇ ਕੀ ਪ੍ਰਸੰਗ ਚੱਲਦਾ ਹੈ, ਆਓ ਸ਼ਰਧਾ ਭਾਵਨਾ ਦੇ ਨਾਲ ਫਿਰ ਇੱਕ ਵਾਰੀ ਇਤਿਹਾਸ 'ਤੇ ਕੇਂਦਰਿਤ ਹੋਈਏ, ਰਸਨਾ ਕਰੀਏ ਪਵਿੱਤਰ, ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸੁਨ ਸਭ ਹੂੰ ਤਬ ਸੀਸ ਨਿਵਾਇਓ।
ਜਦੋਂ ਹੁਕਮਨਾਮਾ ਸੰਪੂਰਨ ਹੋਇਆ, ਆਖਰੀ ਪੰਗਤੀ ਬਾਬਾ ਬੁੱਢਾ ਜੀ ਦੀ ਰਸਨਾ ਤੋਂ ਪੜ੍ਹੀ ਗਈ, ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਇਸ ਪੰਗਤੀ ਨੂੰ ਪੜ੍ਹ ਕਰਕੇ ਗੁਰਮੁਖ ਪਿਆਰਿਓ, ਸਾਰੀ ਸੰਗਤ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਦੀਨ ਬੰਦ ਪ੍ਰਭ ਤਿੰਨ ਲਖ ਪਾਇਓ।
ਦੀਨਾਂ ਨਾਲ ਸੰਬੰਧ ਰੱਖਣ ਵਾਲੇ, ਦੀਨ ਦੁਖੀ ਜਿਨ੍ਹਾਂ ਦਾ ਇਸ ਸੰਸਾਰ ਵਿੱਚ ਕੋਈ ਨਹੀਂ, ਉਹਨਾਂ ਦੇ ਸਹਾਇਕ ਬਣਨ ਵਾਲੇ ਸੰਬੰਧ ਜੋੜਨ ਵਾਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਉਹਨਾਂ ਨੇ ਜਾਣਨਾ ਕੀਤਾ ਹੁਕਮਨਾਮਾ ਸੁਣ ਕੇ ਕੀ ਜਾਣਿਆ ਹੈ।
ਸ੍ਰੀ ਗੁਰ ਕਰਤੇ ਚਮਰ ਫਿਰੰਤਾ
ਕਿ ਇਹ ਅਕਾਲ ਪੁਰਖ ਦਾ ਕਾਰਜ ਹੈ, ਉਹਨੇ ਆਪ ਵਿੱਚ ਸਹਾਇਕ ਹੋ ਕੇ ਕੀਤਾ ਹੈ ਤੇ ਨਾਲ ਹੀ ਪਾਤਸ਼ਾਹ ਦੇ ਹੱਥ ਵਿੱਚ ਸੁੰਦਰ ਚੌਰ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰੋਂ ਝੁੱਲ ਰਿਹਾ ਹੈ।
ਬੁੱਢਾ ਜਪ ਜੀ ਪਾਠ ਕਰੰਤਾ
ਹੁਕਮਨਾਮੇ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਪਾਵਨ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਕੀਤਾ।
ਸੰਗਤ ਧੰਨ ਧੰਨ ਸੁਣ ਕਹੈ
ਤੇ ਸੰਗਤਾਂ ਬੜੇ ਪਿਆਰ ਦੇ ਨਾਲ ਪਾਵਨ ਗੁਰਬਾਣੀ ਨੂੰ ਸੁਣ ਕੇ ਧੰਨ ਧੰਨ ਮੁਖ ਤੋਂ ਆਖਦੀਆਂ ਹਨ।
ਅਧਿਕ ਆਨੰਦ ਪ੍ਰੇਮ ਤੇ ਲਹੈ
ਬਹੁਤ ਆਨੰਦ ਸਾਰਿਆਂ ਦੇ ਹਿਰਦੇ ਵਿੱਚ ਛਾਇਆ ਹੋਇਆ, ਪ੍ਰੇਮ ਹੀ ਪ੍ਰੇਮ ਹੈ।
ਜਪ ਜੀ ਭੋਗ ਪਾਏ ਜੈਕਾਰਾ
ਤੇ ਜਪ ਜੀ ਸਾਹਿਬ ਦਾ ਭੋਗ ਜਦੋਂ ਪਾਇਆ ਜਾਣੀ ਕਿ ਸੰਪੂਰਨ ਕੀਤਾ,
ਸੀਸ ਨਵਾਬਤ ਸਭਨ ਉਚਾਰਾ
ਸਾਰਿਆਂ ਨੇ ਸੀਸ ਝੁਕਾ ਕੇ ਆਖਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਗੁਰਾਂ ਦੀ ਵਡਿਆਈ ਕੀਤੀ ਹੈ।
ਅਤ ਆਨੰਦ ਸ੍ਰੀ ਅਰਜਨ ਨਾਥ
ਸੋ ਸ੍ਰਿਸ਼ਟੀ ਦੇ ਮਾਲਕ ਨਾਥ ਸਰੂਪ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਨੰਦ ਸਹਿਤ ਹਨ, ਬਹੁਤ ਟਿਕਾ ਵਿੱਚ ਹਨ।
ਭਏ ਕਿਰਤਾਰਥ ਮਾਨਸ ਨਾਥ
ਸੋ ਕਿਰਤਾਰਥ ਸਾਰੀਆਂ ਸੰਗਤਾਂ ਹੋਈਆਂ ਨੇ, ਨਿਹਾਲ ਹੋਈਆਂ ਨੇ।
ਅਧਿਕ ਪ੍ਰੇਮ ਤੇ ਗਦਗਦ ਹੋਏ
ਪ੍ਰੇਮ ਦੇ ਨਾਲ ਹਿਰਦੇ ਗਦਗਦ ਹੋਏ ਨੇ, ਪ੍ਰਸੰਨ ਹੋਏ ਹਨ।
ਗੁਣ ਗਨ ਸ੍ਰੀ ਪਰਮੇਸ਼ਰ ਜੋਏ
ਸਾਰੇ ਹੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰ ਰਹੇ ਨੇ, ਵਾਹ ਵਾਹ ਕਹਿ ਰਹੇ ਨੇ, ਧੰਨ ਧੰਨ ਕਹਿ ਰਹੇ ਨੇ।
ਹਰ ਮੰਦਰ ਤੇ ਨਿਕਸ ਅਗਾਰੀ
ਇਸ ਤੋਂ ਉਪਰੰਤ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਥਾਂ ਤੋਂ ਉੱਠੇ ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਦਹਿਲੀਜ ਤੋਂ ਬਾਹਰ ਆਏ ਹਨ।
ਹਰ ਕੀਰਤ ਬਹੁ ਭਾਂਤ ਉਚਾਰੀ
ਤੇ ਪਾਤਸ਼ਾਹ ਅੱਗੇ ਚੱਲੇ ਹਨ, ਸੰਗਤਾਂ ਪਿੱਛੇ ਹੋ ਤੁਰੀਆਂ, ਵਾਹਿਗੁਰੂ ਦੀ ਸਿਫਤ ਤੇ ਸ਼ਬਦ ਗਾਉਂਦੇ ਹਨ।
ਸਹਿਜਾ ਸ਼ੇਸ਼ ਬੇਕੁੰਠ ਮਹਾਨਾ
ਸੋ ਸਤਿਗੁਰੂ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਕਰਦੇ, ਸੰਗਤਾਂ ਵੀ ਮਹਿਮਾ ਕਰਦੀਆਂ ਹੋਈਆਂ।
ਬ੍ਰਹਮ ਲੋਕ ਸਿਵ ਲੋਕ ਸਥਾਨਾ
ਇਸ ਅਸਥਾਨ ਦੀ ਸਿਫਤ ਕਰਦੇ ਨੇ ਸਾਰੇ ਵੀ ਇਹ ਤਾਂ ਸਵਰਗਾਂ ਨੂੰ ਵੀ ਮਾਤ ਪਾ ਰਿਹਾ ਹੈ ਗੁਰੂ ਕਾ ਅਸਥਾਨ। ਸੋ ਸਵਰਗਾਂ ਦੇ ਸੰਬੰਧ ਵਿੱਚ ਜਿਹੜੀ ਵਿਆਖਿਆ ਗ੍ਰੰਥਾਂ ਵਿੱਚ ਮਿਲਦੀ ਹੈ ਨਾ, ਮਾਫ ਕਰਨਾ, ਇਸਲਾਮ ਦੇ ਅੰਦਰ ਭਿਸ਼ਤ ਜਾਂ ਬਹਿਸ਼ਤ ਸ਼ਬਦ ਵਰਤਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਸਨਾਤਨੀ ਗ੍ਰੰਥਾਂ ਦੇ ਵਿੱਚ ਖਾਸ ਕਰਕੇ ਗੁਰਮੁਖ ਪਿਆਰਿਓ ਜੋ ਗਰੁੜ ਪੁਰਾਣ ਹੈ ਉਹਦੇ ਵਿੱਚ ਸਵਰਗਾਂ ਦੀ ਵਿਆਖਿਆ ਕੀਤੀ ਹੋਈ ਮਿਲਦੀ ਹੈ ਤੇ ਦੋਵਾਂ ਦੀ ਇੱਕ ਸਾਂਝ ਹੈ। ਭਿਸ਼ਤ ਦੇ ਅੰਦਰ ਗੁਰਮੁਖ ਪਿਆਰਿਓ ਬਹੁਤ ਵੱਡੇ ਸੁੱਖ ਲਿਖੇ ਨੇ ਤੇ 70-70 ਹੂਰਾਂ ਦੀ ਪ੍ਰਾਪਤੀ ਲਿਖੀ ਗਈ ਹੈ ਵਿਸਤ ਦੇ ਵਿੱਚ। ਸੋ ਖਾਣ ਵਾਸਤੇ ਖਜੂਰਾਂ ਦਾ ਜ਼ਿਕਰ ਮਿਲਦਾ ਵੀ ਖਾਣ ਨੂੰ ਖਜੂਰਾਂ ਉੱਥੇ ਮਿਲਦੀਆਂ ਨੇ। ਖਿਮਾ ਕਰਨਾ, ਅਰਬ ਦੇਸ਼ਾਂ ਦੇ ਵਿੱਚ ਇਹ ਸੰਦੇਸ਼ ਉਪਦੇਸ਼ ਦਿੱਤਾ ਗਿਆ ਹੈ, ਉੱਥੇ ਦਾ ਜਿਹੜਾ ਮਹਾਨ ਫਰੂਟ ਹੈ ਜਾਂ ਡਰਾਈ ਫਰੂਟ ਕਹੀਏ ਉਹ ਖਜੂਰ ਹੀ ਮਹਾਨ ਹੈ ਨਾ, ਤੇ ਇਸੇ ਕਰਕੇ ਫਿਰ ਉਹ ਜਿਹੜੇ ਅਨਿਆਈ ਨੇ ਇਸਲਾਮ ਦੇ ਉਹਨਾਂ ਨੂੰ ਖਜੂਰ ਕਹਿ ਕੇ ਹੀ ਦਰਸਾਇਆ ਗਿਆ, ਭਾਈ ਖਜੂਰਾਂ ਵਰਗੇ ਫਲ ਮਿਲਣਗੇ। ਉਹਨਾਂ ਨੂੰ ਉਸ ਵੇਲੇ ਨਹੀਂ ਪਤਾ ਹੋਣਾ ਵੀ ਕਸ਼ਮੀਰ ਵਿੱਚ ਬੜੇ ਮਿੱਠੇ ਸੇਬ ਵੀ ਪੈਦਾ ਹੁੰਦੇ ਨੇ, ਨਹੀਂ ਤੇ ਹੋ ਸਕਦਾ ਸੇਬਾਂ ਦਾ ਜ਼ਿਕਰ ਵੀ ਨਾਲ ਮਿਲ ਜਾਂਦਾ। ਇਸੇ ਤਰ੍ਹਾਂ ਜਦੋਂ ਸਵਰਗਾਂ ਦੀ ਵਿਆਖਿਆ ਆਪਾਂ ਪੜ੍ਹਦੇ ਹਾਂ ਨਾ, ਉਹਦੇ ਵਿੱਚ ਵੀ ਇਸ ਤਰ੍ਹਾਂ ਲਿਖਿਆ ਵੀ ਸਵਰਗ ਦੇ ਅੰਦਰ ਬੜੀਆਂ ਸੁੰਦਰ ਨਦੀਆਂ ਵਹਿੰਦੀਆਂ ਨੇ, ਫਲਦਾਰ ਰੁੱਖ ਨੇ ਤੇ ਅਨੇਕਾਂ ਹੂਰਾਂ ਨਾਲ ਨਿਵਾਸ ਕਰਦੀਆਂ ਨੇ। ਗੁਰਮੁਖ ਪਿਆਰਿਓ, ਭਾਵੇਂ ਭਿਸ਼ਤ ਕਹੀਏ ਭਾਵੇਂ ਕਹੀਏ ਸਵਰਗ, ਪਰ ਇੱਕ ਗੱਲ ਦਾ ਖਿਆਲ ਰੱਖਿਓ, ਕਿਤੇ ਨਾ ਕਿਤੇ ਵਾਸ਼ਨਾ ਦਾ ਲਾਲਚ ਉੱਥੇ ਵੀ ਦਿੱਤਾ ਗਿਆ ਹੈ ਵੀ ਉੱਥੇ ਤੁਹਾਡੀਆਂ ਵਾਸ਼ਨਾਵਾਂ ਪੂਰੀਆਂ ਹੋਣਗੀਆਂ, ਕੋਈ ਕਹਿੰਦਾ ਹੂਰਾਂ ਮਿਲਣਗੀਆਂ, ਕੋਈ ਕਹਿੰਦਾ ਪਰੀਆਂ ਮਿਲਣਗੀਆਂ, ਕੋਈ ਕਹਿੰਦਾ ਖਜੂਰਾਂ ਮਿਲਣਗੀਆਂ, ਕੋਈ ਕਹਿੰਦਾ ਤੈਨੂੰ ਨਦੀਆਂ ਦੇ ਵਿੱਚ ਜੋ ਫਲਾਂ ਵਾਲੇ ਬਾਗਾਂ ਦੇ ਵਿੱਚ ਨਿਵਾਸ ਮਿਲੇਗਾ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਰਾਹੀਂ ਸਿੱਖ ਨੂੰ ਇਹੋ ਜਿਹਾ ਕੋਈ ਵੀ ਲਾਲਚ ਨਹੀਂ ਦੇ ਰਹੇ, ਨਾ ਕਿਸੇ ਖਾਣ ਵਾਲੇ ਸੁੰਦਰ ਪਦਾਰਥਾਂ ਦਾ, ਨਾ ਵਾਸ਼ਨਾ ਦੀ ਪੂਰਤੀ ਵਾਸਤੇ ਹੂਰਾਂ ਜਾਂ ਪਰੀਆਂ ਦਾ। ਤੇ ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਸੁਰਗ ਵਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, ਕਹਿੰਦੇ ਸੁਰਗ ਦੀ ਇੱਛਾ ਨਾ ਕਰੀ ਤੇ ਨਰਕਾਂ ਤੋਂ ਤੈਨੂੰ ਡਰ ਕੋਈ ਨਹੀਂ ਜਦੋਂ ਗੁਰੂ ਦੇ ਚਰਨਾਂ ਵਿੱਚ ਤੂੰ ਆ ਗਿਆ ਹੈ। ਨਰਕਾਂ ਤੋਂ ਡਰਨ ਦੀ ਲੋੜ ਨਹੀਂ, ਸੁਰਗ ਦੀ ਇੱਛਾ ਕੋਈ ਨਹੀਂ। ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਸੰਤਾਂ ਨੇ ਬੰਦਗੀ ਵਾਲੇ ਲੋਕਾਂ ਨੇ ਤੇ ਦੋਵੇਂ ਕੰਡੈਮ ਕਰ ਦਿੱਤੇ ਨੇ। ਫਿਰ ਦੁਹਰਾਵਾਂ, ਨਰਕ ਇਸ ਕਰਕੇ ਰੱਦ ਕਰ ਦਿੱਤਾ ਵੀ ਉਹਦਾ ਡਰ ਕੋਈ ਨਹੀਂ ਰਿਹਾ, ਤੇ ਸੁਰਗ ਇਸ ਕਰਕੇ ਰੱਦ ਕਰ ਦਿੱਤਾ ਕਿਉਂਕਿ ਮਨ ਵਿੱਚ ਇਸ਼ਾਵਾਂ ਹੀ ਖਤਮ ਹੋ ਗਈਆਂ, ਵਾਸ਼ਨਾਵਾਂ ਹੀ ਨਹੀਂ ਰਹੀਆਂ ਇਸ ਤਰ੍ਹਾਂ ਦੀਆਂ। ਇਸ ਲਈ ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ, ਆਪਣੇ ਗੁਰੂ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਜਿਹੜੇ ਨੇ ਨਾ, ਉਹ ਕਿਸੇ ਦੀ ਪਰਵਾਹ ਕੋਈ ਨਹੀਂ ਕਰਦੇ ਹਨ। ਸੋ ਗੁਰਮੁਖ ਪਿਆਰਿਓ, ਇੱਥੇ ਵੀ ਜ਼ਿਕਰ ਚੱਲ ਰਿਹਾ ਹੈ,
ਸਵੇਤ ਦੀਪ ਤਜ ਲੋਕਾ ਲੋਕ,
ਵੀ ਜਿਹੜਾ ਇਹ ਪਾਵਨ ਸਥਾਨ ਬਣਿਆ, ਇਹ ਸਵਰਗਾਂ ਨੂੰ ਮਾਤ ਪਾ ਰਿਹਾ ਹੈ, ਇਹਦੀ ਬਹੁਤ ਹੀ ਸ਼ੋਭਾ ਹੈ।
ਪੁਰੀ ਅਯੁੱਧਿਆ ਆਦਿ ਅਸ਼ੋਕ,
ਸੁਣਿਆ ਸੀ ਵੀ ਅਯੁੱਧਿਆ ਪੁਰੀ ਬਹੁਤ ਸੋਹਣੀ ਹੈ, ਜਾਂ ਹੋਰ ਉਦਾਹਰਣਾਂ ਵੀ ਦੁਨੀਆਂ ਦੇ ਵਿੱਚ ਨੇ, ਸੁਣਿਆ ਸੀ ਲੰਕਾ ਸੋਨੇ ਦੀ ਹੈ, ਇਤਿਹਾਦਕ ਤੁਲਨਾ ਕਰ ਰਹੀਆਂ ਸੰਗਤਾਂ ਆਪਣੇ ਮਨ ਹੀ ਮਨ ਅੰਦਰ।
ਉਹਨਾਂ ਦਵਾਰਕਾ ਆਦਿਕ ਥਾਨ,
ਦਵਾਰਕਾ ਵਰਗੇ ਸਥਾਨਾਂ ਦੀ ਬੜੀ ਸ਼ੋਭਾ ਸੁਣੀ ਜਾਂਦੀ ਹੈ।
ਸਭ ਕੋ ਤਜ ਕਰ ਸ੍ਰੀ ਭਗਵਾਨ,
ਸੋ ਸਾਰੀਆਂ ਥਾਵਾਂ ਨੂੰ ਛੱਡ ਕੇ ਇਉਂ ਲੱਗਦਾ ਹੈ
ਸ੍ਰੀ ਗੁਰੂ ਰਾਮਦਾਸ ਦਰਬਾਰਾ,
ਬਈ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਇਸ ਸਥਾਨ ਤੇ ਹੀ ਪ੍ਰਗਟ ਹੋ ਗਿਆ। ਸਾਰੀਆਂ ਬਰਕਤਾਂ ਇੱਥੇ ਆ ਗਈਆਂ, ਸ਼ਾਂਤੀ ਆਨੰਦ ਇੱਥੇ ਵਰਤ ਗਿਆ ਹੈ। ਇੱਕ ਪੱਛਮ ਦੇ ਵਿਦਵਾਨ ਨੇ ਹਰਿਮੰਦਰ ਸਾਹਿਬ ਦੀ ਯਾਤਰਾ ਕੀਤੀ, ਉਹਨੂੰ ਕਿਸੇ ਇੰਟਰਵਿਊ ਕਰਨ ਵਾਲੇ ਪੱਤਰਕਾਰ ਨੇ ਸਵਾਲ ਕੀਤਾ ਵੀ ਤੂੰ ਸਾਰੇ ਭਾਰਤ ਵਿੱਚ ਘੁੰਮਿਆ ਤੇ ਤਾਜ ਮਹਿਲ ਆਗਰੇ ਦੇ ਵਿੱਚ ਵੇਖਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਵੀ ਕੀਤੇ ਨੇ, ਇਹ ਦੱਸ ਵੀ ਤਾਜ ਮਹਿਲ ਦੇ ਅਰ ਹਰਿਮੰਦਰ ਸਾਹਿਬ ਦੇ ਵਿੱਚ ਤੈਨੂੰ ਫਰਕ ਕੀ ਨਜ਼ਰ ਆਉਂਦਾ। ਉਹਨੇ ਬੜੇ ਸੰਕੋਚਮੇ ਸ਼ਬਦਾਂ ਵਿੱਚ ਬੜਾ ਸੁੰਦਰ ਜਵਾਬ ਦਿੱਤਾ, ਕਹਿੰਦਾ ਤਾਜ ਮਹਿਲ ਮੌਤ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਜੀਵਨ ਹੈ, ਆਖੋ ਸਤਨਾਮ। ਉੱਥੇ ਵਾਕਈ ਇੱਕ ਬਹੁਤ ਕਬਰ ਹੈ, ਇੱਕ ਤਾਂ ਪ੍ਰਤੱਖੀ ਕਬਰ ਹੈ ਮੁਮਤਾਜ ਦੀ, ਦੂਸਰਾ ਉੱਥੋਂ ਦਾ ਮਾਹੌਲ, ਉੱਥੋਂ ਦਾ ਵਾਤਾਵਰਣ, ਮੌਤ ਵਰਗੀ ਚੁੱਪ ਉੱਥੇ ਛਾਈ ਹੋਈ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੇ ਅੰਦਰ, ਇੱਥੇ ਮੁਰਦਿਆਂ ਨੂੰ ਜਿੰਦ ਦੇਣ ਵਾਲਾ ਗੁਰੂ ਕੀ ਬਾਣੀ ਦਾ ਨਾਮ ਅੰਮ੍ਰਿਤ ਵਰਤ ਰਿਹਾ ਹੈ। ਸੋ ਇੱਥੇ ਹਮੇਸ਼ਾ ਜੀਵਨ ਮਿਲ ਰਿਹਾ ਹੈ, ਪ੍ਰਤੱਖ ਜੀਵਨ ਵੀ ਮਿਲ ਰਹੇ ਨੇ, ਕਈਆਂ ਦੇ ਰੋਗ ਘੱਟ ਹੁੰਦੇ ਨੇ। ਸੋ ਇਹ ਸੰਗਤਾਂ ਵਡਿਆਈ ਕਰਦੀਆਂ ਨੇ,
ਆਨ ਬਸੇ ਇਸ ਥਾਨ ਉਦਾਰਾ,
ਸੋ ਕਹਿੰਦੇ ਰੱਬ ਮਾਨੋ ਇੱਥੇ ਹੀ ਆ ਕੇ ਵਸ ਗਿਆ ਹੈ।
ਕਲੀ ਕਾਲਮ ਹੈ ਇਸੀ ਸਮਾਨ,
ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਇਹਦੇ ਵਰਗਾ
ਨਹਿ ਨਾ ਆਨ ਸਥਾਨ ਮਹਾਨ,
ਹੋਰ ਕੋਈ ਵੀ ਅਸਥਾਨ ਨਹੀਂ ਹੈ।
ਤੀਨ ਲੋਕ ਪਤ ਜਹਾਂ ਬਿਰਾਜੇ,
ਤਰਲੋਕੀ ਦਾ ਮਾਲਕ ਪਰਮੇਸ਼ਰ ਵਾਹਿਗੁਰੂ ਇੱਥੇ ਵਿਰਾਜਮਾਨ ਹੋ ਗਿਆ ਹੈ। ਆਦਿਕ ਹਨ ਇੱਥੇ ਨਿਵਾਸ ਕਰਨ ਲੱਗੇ ਹਨ।
ਸਭ ਸਥਾਨ ਕੀ ਸ੍ਰੀ ਚਲ ਆਈ,
ਸਾਰੇ ਸੰਸਾਰ ਦੀ ਮਾਇਆ ਇੱਥੇ ਆ ਕੇ ਪ੍ਰਗਟ ਹੋ ਰਹੀ ਹੈ।
ਆਨ ਬਸੀ ਸ੍ਰੀ ਗੁਰ ਸਰਨਾਈ,
ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮਾਇਆ ਨੇ ਮਾਨੋ ਟਿਕਾਣਾ ਕਰ ਲਿਆ ਹੈ। ਇਹ ਗੁਰਮੁਖੋ ਅੰਤਰੀਬ ਗੱਲਾਂ ਨੇ, ਸਿੱਧੇ ਰੂਪ ਵਿੱਚ ਨਾ ਇਹਨਾਂ ਨੂੰ ਕਿਤੇ ਜੋੜੀ ਜਾਈਏ। ਮਾਇਆ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਵਰਤਦੀ ਹੈ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਸੰਗਤਾਂ ਦੀ ਭਾਵਨਾ ਜਾਂ ਸੰਗਤਾਂ ਦਾ ਇਹੋ ਜਿਹਾ ਖਿਆਲ ਬਣ ਰਿਹਾ ਵੀ ਮਾਇਆ ਵੀ ਇੱਥੇ ਵਰਤ ਗਈ, ਆ ਕੇ ਦੇਵੀ ਦੇਵਤੇ ਵੀ ਇੱਥੇ ਆ ਗਏ ਹਨ। ਸੋ ਸਾਰੀਆਂ ਬਰਕਤਾਂ ਅਕਾਲ ਪੁਰਖ ਵਾਹਿਗੁਰੂ ਨੇ ਇੱਥੇ ਪ੍ਰਗਟ ਕਰ ਦਿੱਤੀਆਂ ਹਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇਸੇ ਕਰਕੇ ਤੇ ਆਖਿਆ ਨਾ, ਡਿੱਠੇ ਸਭੇ ਥਾਵ ਨਹੀਂ ਤੁਦਜੇ ਹਾ। ਸੋ ਥਾਂ ਦੇਖੇ ਬਹੁਤ ਨੇ ਪਰ ਇਹਦੇ ਵਰਗਾ ਨਹੀਂ ਕੋਈ ਦੇਖਿਆ। ਹਾਂਜੀ,
ਧੰਨ ਧੰਨ ਸ੍ਰੀ ਗੁਰੂ ਦਰਬਾਰਾ।
ਸੋ ਸਤਿਗੁਰੂ ਗਰੀਬ ਨਿਵਾਜ, ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਉਹਨਾਂ ਦਾ ਇਹ ਦਰਬਾਰ ਵੀ ਧੰਨ ਹੈ।
ਪਈਅਤ ਜਹਾਂ ਪਦਾਰਥ ਚਾਰਾ,
ਇੱਥੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ। ਆਖੋ ਸਤਨਾਮ। ਹੁਣ ਚਾਰ ਪਦਾਰਥ ਗੁਰਮੁਖੋ ਤੁਸੀਂ ਆਮ ਕਰਕੇ ਗੁਰਬਾਣੀ ਵਿੱਚ ਇਹਨਾਂ ਦਾ ਨਾਮ ਵੀ ਪੜ੍ਹਦੇ ਹੋ, ਧਰਮ ਅਰਥ ਕਾਮ ਮੋਖ ਕਾ ਦਾਤਾ, ਇਸ ਤਰ੍ਹਾਂ ਵੀ ਪੜ੍ਹਦੇ ਹੋ ਵੀ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥਾਂ ਦੀ ਜੇ ਸੰਖੇਪ ਜਿਹੀ ਵਿਆਖਿਆ ਕਰਨੀ ਹੋਵੇ ਨਾ, ਇਹਨਾਂ ਵਿੱਚੋਂ ਦੋ ਪਦਾਰਥ ਗੁਰਮੁਖੋ ਦੁਨੀਆਦਾਰੀ ਨਾਲ ਸੰਬੰਧ ਰੱਖਦੇ ਨੇ, ਸੰਸਾਰੀ ਜੀਵਨ ਦੇ ਨਾਲ ਸੰਬੰਧ ਰੱਖਦੇ ਨੇ, ਤੇ ਉਹ ਕਿਹੜੇ ਹਨ? ਇੱਕ ਤਾਂ ਹੈ ਅਰਥ ਪਦਾਰਥ, ਇਹਨੂੰ ਆਪਣੀ ਬੋਲੀ ਵਿੱਚ ਢਾਲੀਏ ਆਰਥਿਕ ਪੱਖ, ਇਕੋਨੋਮੀ, ਫਾਈਨਾਂਸ ਦਾ ਸਿਸਟਮ। ਜਿਸ ਬੰਦੇ ਕੋਲ ਅਰਥ ਪਦਾਰਥ ਹੈ ਭਾਵ ਉਹਦੇ ਕੋਲ ਸੰਸਾਰੀ ਧਨ ਦੌਲਤ ਦੀ ਕੋਈ ਕਮੀ ਨਹੀਂ, ਚਾਹੁੰਦਾ ਹੈ ਸੰਸਾਰ ਵੀ ਮੈਨੂੰ ਕੋਈ ਕਮੀ ਨਾ ਰਹੇ। ਸਤਿਗੁਰੂ ਕਹਿੰਦੇ ਜੇ ਅਰਥ ਚਾਹੀਦਾ ਨਾ, ਪਦਾਰਥ ਚਾਹੀਦਾ, ਮਾਇਆ ਚਾਹੀਦੀ ਹੈ ਨਾ, ਫਿਰ ਸਾਧ ਜਨਾ ਕੀ ਸੇਵਾ ਲੱਗ ਹੈ। ਹੁਣ ਅਰਥ ਪਦਾਰਥ ਬਹੁਤ ਹੁੰਦਾ ਕਈਆਂ ਕੋਲ, ਇਸ ਦੀ ਘਾਟ ਨਹੀਂ ਹੁੰਦੀ। ਬਹੁਤ ਧਨਾੜ ਲੋਕ ਦੁਨੀਆਂ ਵਿੱਚ ਵੇਖੇ ਜਾਂਦੇ ਨੇ ਪਰ ਫਿਰ ਵੀ ਉਹਨਾਂ ਦੀ ਕੋਈ ਨਾ ਕੋਈ ਕਾਮਨਾ ਬਾਕੀ ਰਹਿ ਜਾਂਦੀ ਹੈ, ਉਹ ਪੂਰੀ ਨਹੀਂ ਹੁੰਦੀ। ਮੰਨ ਲਓ ਬਹੁਤ ਅਮੀਰ ਬੰਦਾ ਹੈ, ਪਦਾਰਥ ਬਹੁਤ ਹੈ ਪਰ ਘਰ ਵਿੱਚ ਬੱਚਾ ਕੋਈ ਨਹੀਂ ਹੈ, ਮਨ ਤੇ ਕਲਪ ਰਿਹਾ, ਤੜਪ ਰਿਹਾ ਨਾ, ਇਸ ਤਰ੍ਹਾਂ ਇਹ ਜਿਹੜੀ ਕਾਮਨਾ ਦੀ ਪੂਰਤੀ ਹੋਣੀ ਹੈ ਇਹ ਦੂਸਰਾ ਪਦਾਰਥ ਹੈ। ਜੇ ਕੁਛ ਕਿਸੇ ਕੋਲ ਮਾਇਆ ਦੀ ਘਾਟ ਨਹੀਂ ਤੇ ਫਿਰ ਦੂਸਰੀ ਹੋਰ ਕਾਮਨਾ ਵੀ ਕੋਈ ਬਾਕੀ ਨਹੀਂ ਬਚੀ। ਧੀਆਂ ਪੁੱਤਰ ਸੈਟਲ ਹੋ ਗਏ ਨੇ ਜ਼ਿੰਦਗੀ ਵਿੱਚ, ਸਮਝ ਲਓ ਉਹਦੇ ਕੋਲ ਦੋ ਪਦਾਰਥ ਆ ਗਏ ਨੇ। ਤੀਸਰਾ ਪਦਾਰਥ ਕੀ ਹੈ? ਉਹ ਹੈ ਗੁਰਮੁਖੋ ਧਰਮ। ਪਦਾਰਥ ਦੁਨੀਆਦਾਰੀ ਦੇ ਹੋਣ, ਪੈਸਾ ਹੋਵੇ, ਧੀਆਂ ਪੁੱਤਰ ਸੈਟਲ ਹੋਣ, ਦੁਨੀਆਂ ਦੀਆਂ ਵਡਿਆਈਆਂ ਵੀ ਕੋਲ ਹੋਣ, ਪਰ ਬੰਦੇ ਦੇ ਪੱਲੇ ਜੇ ਧਰਮ ਨਾ ਹੋਵੇ ਤਾਂ ਵੀ ਜੀਵਨ ਅਧੂਰਾ ਹੈ। ਇੱਕ ਡਾਲਮੀਆ ਨਾਮ ਦਾ ਭਾਰਤੀ ਧਨਾੜ ਹੈ, ਤੁਸੀਂ ਸੁਣਿਆ ਹੋਣਾ ਨਾਮ, ਉਹਨੇ ਉਹਦੀ ਇੱਕ ਇੰਟਰਵਿਊ ਕੀਤੀ ਕਿਸੇ ਪੱਤਰਕਾਰ ਨੇ ਤੇ ਉਹਨੇ ਸਵਾਲ ਕੀਤਾ, ਕਹਿੰਦਾ ਡਾਲਮੀਆ ਸਾਹਿਬ ਕਾਰੋਬਾਰ ਬਹੁਤ ਵੱਡਾ ਹੈ, ਕਿਸੇ ਚੀਜ਼ ਦਾ ਘਾਟਾ ਨਹੀਂ, ਦੁਨੀਆਂ ਵਿੱਚ ਪਛਾਣ ਬਹੁਤ ਬਣ ਚੁੱਕੀ ਹੈ, ਇਹ ਦੱਸੋ ਤੁਹਾਡੀ ਮਾਨਸਿਕ ਹਾਲਤ ਕਿਹੋ ਜਿਹੀ ਹੈ, ਬਹੁਤ ਸੰਤੁਸ਼ਟ ਹੋ, ਕੋਈ ਚਿੰਤਾ ਤੇ ਨਹੀਂ? ਤੇ ਉਹਦਾ ਜਵਾਬ ਸੀ, ਕਹਿੰਦਾ ਜੇ ਸੱਚ ਪੁੱਛੋ ਨਾ, ਰਾਤ ਨੂੰ ਨੀਂਦ ਮੈਨੂੰ ਗੋਲੀਆਂ ਖਾ ਕੇ ਆਉਂਦੀ ਹੈ, ਦਵਾਈ ਖਾ ਕੇ ਆਉਂਦੀ ਹੈ। ਜ਼ਰੂਰੀ ਨਹੀਂ ਵੀ ਦੁਨੀਆਦਾਰੀ ਬਹੁਤ ਵੱਡੀ ਹੋਵੇ ਤੇ ਬੰਦਾ ਸੰਤੁਸ਼ਟ ਹੋਵੇ, ਮਨ ਨੂੰ ਸ਼ਾਂਤੀ ਗੁਰਮੁਖੋ ਧਰਮ ਨੇ ਦੇਣੀ ਹੈ, ਬੰਦਗੀ ਨੇ ਦੇਣੀ ਹੈ, ਨਾਮ ਨੇ ਦੇਣੀ ਹੈ। ਇਹ ਤੀਜਾ ਪਦਾਰਥ ਜਿਹਦੇ ਕੋਲ ਨਹੀਂ ਉਹਨੂੰ ਪਹਿਲੇ ਦੋ ਪਦਾਰਥ ਵੀ ਫਿੱਕੇ ਲੱਗਣ ਲੱਗ ਜਾਂਦੇ ਨੇ। ਉਹਦੇ ਕੋਲ ਪਹਿਲੇ ਦੋ ਪਦਾਰਥ ਹੁੰਦਿਆਂ ਹੋਇਆਂ ਵੀ ਉਹਦੀ ਮਾਨਸਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਹੁੰਦੀ। ਗੁਰੂ ਕਿਰਪਾ ਕਰੇ, ਧਰਮ ਪਦਾਰਥ ਵੀ ਕਿਸੇ ਦੀ ਝੋਲੀ ਪੈ ਜਾਵੇ, ਧਰਮ ਅਨੁਸਾਰ ਜ਼ਿੰਦਗੀ ਜਿਉਣ ਦੀ ਜਾਚ ਸਤਿਗੁਰੂ ਬਖਸ਼ ਦੇਣ, ਇਹ ਤੀਜਾ ਪਦਾਰਥ ਹੈ। ਧਰਮ ਦੇ ਰਸਤੇ ਤੇ ਚੱਲਦਿਆਂ ਫਿਰ ਮੁਕਤੀ ਦੇ ਮੁਕਾਮ ਤੱਕ ਪਹੁੰਚ ਜਾਣਾ, ਜਾਣੀ ਕਿ ਵਾਸ਼ਨਾਵਾਂ ਤੋਂ ਮੁਕਤ ਹੋ ਜਾਣਾ, 84 ਤੋਂ ਮੁਕਤ ਹੋ ਜਾਣਾ, ਇਹ ਗੁਰਮੁਖੋ ਚੌਥਾ ਪਦਾਰਥ ਹੈ। ਚਾਰ ਪਦਾਰਥ ਜਿਹਦੇ ਕੋਲ ਹੋਣ ਉਹਨੂੰ ਕਿਸੇ ਕਿਸਮ ਦੀ ਕੋਈ ਘਾਟ ਨਹੀਂ, ਉਹਨੂੰ ਨਾ ਦੁਨੀਆਦਾਰੀ ਦੀ ਘਾਟ ਹੈ, ਨਾ ਗੁਰਮੁਖੋ ਧਰਮ ਜਾਂ ਪਰਲੋਕ ਦੀ ਕੋਈ ਘਾਟ ਹੈ। ਉਹ ਹੁੰਦੇ ਨੇ ਫਿਰ ਇਹੋ ਲੋਕ ਸੁਖੀਏ ਪਰਲੋਕ ਸੁਹੇਲੇ। ਇੱਥੇ ਸੰਗਤਾਂ ਵਿਚਾਰ ਰਹੀਆਂ ਨੇ, ਕਵੀ ਜੀ ਲਿਖ ਰਹੇ ਨੇ, ਕਹਿੰਦੇ ਜਿਹੜੇ ਚਾਰ ਪਦਾਰਥ ਹਨ ਇੱਥੇ ਸ੍ਰੀ ਹਰਿਮੰਦਰ ਸਾਹਿਬ ਜਾਣੀ ਕਿ ਇਸ ਅਸਥਾਨ ਤੇ ਵਸਦੇ ਨੇ।
ਹਿਮ ਉਤਸਾਹਿਤ ਦਿਵਸ ਬਤਾਇਓ,
ਇਸ ਤਰ੍ਹਾਂ ਬੜੇ ਉਤਸ਼ਾਹ ਦੇ ਨਾਲ, ਖੁਸ਼ੀਆਂ ਖੇੜਿਆਂ ਦੇ ਨਾਲ, ਬੜੀਆਂ ਰੌਣਕਾਂ ਦੇ ਵਿੱਚ। ਘਰ ਵਿੱਚ ਛੋਟਾ ਜਿਹਾ ਕਾਰਜ ਹੋਵੇ, ਕੋਈ ਬੱਚੇ ਦਾ ਜਨਮ ਦਿਨ ਮਨਾ ਰਿਹਾ ਹੋਵੇ ਪਰਿਵਾਰ, ਤੇ ਗੁਰਮੁਖੋ ਖੁਸ਼ੀ ਦੀ ਹੱਦ ਨਹੀਂ ਹੁੰਦੀ। ਕਾਰਜ ਵੱਡਾ ਹੋਵੇ, ਕਿਸੇ ਬੱਚੇ ਦਾ ਆਨੰਦ ਕਾਰਜ ਹੈ, ਵਿਆਹ ਹੋ ਰਿਹਾ, ਖੁਸ਼ੀਆਂ ਹੋਰ ਵੀ ਕਿਤੇ ਵੱਧ ਹੁੰਦੀਆਂ ਨੇ। ਵਿਆਹ ਤੇ ਇੱਕ ਦਿਨ ਹੁੰਦਾ ਜਾਂ ਦੋ ਚਾਰ ਘੰਟੇ ਵਿੱਚ ਹੋਣਾ ਹੁੰਦਾ ਹੈ, ਪਰ ਖੁਸ਼ੀਆਂ ਤਾਂ ਗੁਰਮੁਖੋ ਮਹੀਨਿਆਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਮਹੀਨਿਆਂ ਤੱਕ ਅੱਗੇ ਚੱਲਦੀਆਂ ਰਹਿੰਦੀਆਂ ਨੇ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋਇਆ ਹੋਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼, ਤੇ ਗੁਰੂ ਨਾਨਕ ਦੇ ਘਰ ਵਿੱਚ ਫਿਰ ਖੁਸ਼ੀਆਂ ਕਿਉਂ ਨਹੀਂ ਹੋਣਗੀਆਂ? ਵਾਕਈ ਹੋਣਗੀਆਂ। ਅੰਦਰੋਂ ਖੇੜਾ ਵਰਤਦਾ ਹੈ ਸੰਗਤਾਂ ਦੇ ਮਨਾਂ ਵਿੱਚ,
ਸੰਧਿਆ ਭਈ ਤਰਨ ਅਸਤਾਇਓ,
ਸ਼ਾਮ ਦਾ ਵਕਤ ਹੋ ਗਿਆ ਤੇ ਤਰਨ ਜਾਣੀ ਕਿ ਸੂਰਜ ਅਸਤ ਤੋਂ ਭਾਵ ਹੈ ਡੁੱਬ ਗਿਆ ਹੈ।
ਬੁੱਢੇ ਬੂਜਨ ਕੀਨਸ ਤਵੈ,
ਉਸ ਵੇਲੇ ਬਾਬਾ ਬੁੱਢਾ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ,
ਗ੍ਰੰਥ ਰਹਿ ਕਿਤ ਨਿਸਮਹਿ ਅਵੈ,
ਪਾਤਸ਼ਾਹ ਬਖਸ਼ਿਸ਼ ਕਰੋ, ਰਹਿਮਤ ਕਰੋ, ਸਾਨੂੰ ਦੱਸਣਾ ਕਰੋ ਬਈ ਰਾਤ ਨੂੰ ਪਾਵਨ ਪੋਥੀ ਪਰਮੇਸ਼ਰ ਕਾ ਥਾਨ ਜੋ ਸ਼ਬਦ ਸਰੂਪ ਹੈ, ਇਹਦਾ ਟਿਕਾਣਾ ਕਿੱਥੇ ਹੋਵੇਗਾ?
ਜਹਾਂ ਆਪ ਕੀ ਆਇਸ ਹੋਏ,
ਜਿੱਥੇ ਆਪ ਦੀ ਆਗਿਆ ਹੋਵੇ, ਆਪ ਦਾ ਹੁਕਮ ਹੋਵੇ,
ਕਰਹਿ ਸਿੱਖ ਮਿਰਜ਼ਾਦਾ ਸੋਏ,
ਤੇ ਸੰਗਤਾਂ ਰਲ ਕੇ ਫਿਰ ਉਹ ਮਰਜ਼ਾਦਾ ਦੇ ਅਨੁਸਾਰ ਇਹ ਉਸ ਅਸਥਾਨ ਤੇ ਟਿਕਾਣਾ ਕਰਵਾ ਦੇਣ।
ਸ੍ਰੀ ਗੁਰ ਕਹਿਓ ਪ੍ਰਭੂ ਦਰਬਾਰਾ,
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ,
ਗ੍ਰੰਥ ਪਰਮੇਸ਼ਰ ਕੋ ਅਵਤਾਰਾ,
ਕਹਿੰਦੇ ਭਾਈ ਇਹ ਪ੍ਰਭੂ ਦਾ ਦਰਬਾਰ ਹੈ ਸ੍ਰੀ ਹਰਿਮੰਦਰ ਸਾਹਿਬ, ਨਾ ਹੀ ਹਰੀ ਮੰਦਰ ਹੈ। ਗੁਰਮੁਖੋ ਤੁਸੀਂ ਸ਼ਿਵ ਮੰਦਰ ਬਹੁਤ ਸੁਣੇ ਨੇ, ਤੇ ਇਸੇ ਤਰ੍ਹਾਂ ਕੋਈ ਭੈਰੋਂ ਦੇ ਨਾਂ ਤੇ ਮੰਦਰ ਸੁਣਿਆ ਹੋਵੇਗਾ, ਵਿਸ਼ਨੂੰ ਮੰਦਰ ਸੁਣੇ ਹੋਣਗੇ, ਹੋਰ ਦੇਵੀ ਦੇਵਤਿਆਂ ਦੇ ਨਾਂ ਤੇ, ਬ੍ਰਹਮਾ ਦੇ ਨਾਂ ਤੇ ਵੀ ਇੱਕ ਮੰਦਰ ਹੈ। ਇਹ ਦੇਵਤਿਆਂ ਦੇ ਨਾਮ ਤੇ ਮੰਦਰ ਬਹੁਤ ਸੁਣੇ ਹੋਣਗੇ, ਪਰ ਹਰੀ ਦੇ ਨਾਂ ਤੇ ਜੇ ਕੋਈ ਮੰਦਰ ਹੈ ਤੇ ਕੇਵਲ ਸ੍ਰੀ ਹਰਿਮੰਦਰ ਸਾਹਿਬ ਹੈ। ਪਾਤਸ਼ਾਹ ਕਹਿੰਦੇ ਪ੍ਰਭੂ ਦਾ ਦਰਬਾਰ ਹੈ, ਤੇ ਜਿਹੜਾ ਗ੍ਰੰਥ ਸਾਹਿਬ ਦਾ ਸਰੂਪ ਹੈ ਨਾ, ਇਹ ਵੀ ਪਰਮੇਸ਼ਰ ਦਾ ਅਵਤਾਰ ਜਾਣਨਾ ਕਰੋ।
ਡੇਢ ਜਾਮ ਜਾਮਨ ਜਪ ਜਾਏ,
ਜਿਸ ਵੇਲੇ ਡੇਢ ਕ ਪਹਿਰ ਰਾਤ ਚਲੀ ਜਾਵੇ, ਅੰਦਾਜ਼ਾ ਕਹਿ ਲਈਏ ਵੀ 10 ਵਜੇ ਦਾ ਸਮਾਂ ਕਹਿ ਲਓ ਆਪਾਂ ਅੰਦਾਜ਼ੇ ਦੇ ਮੁਤਾਬਕ, ਜੋ ਇੰਨਾ ਕੁ ਸਮਾਂ ਬਤੀਤ ਹੋ ਜਾਵੇ,
ਉਠੈ ਸੁਹੇਲਾ ਕੀਰਤਨ ਗਾਏ,
ਤੇ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਹੈ, ਗਾਉਣਾ ਹੈ ਇਸ ਨੂੰ,
ਲੈ ਜਾਵੋ ਅਸਬਾਰਾ,
ਫਿਰ ਉਸ ਤੋਂ ਬਾਅਦ ਅਸਬਾਰੀ ਜਾਣੀ ਕਿ ਜਿਸ ਤਰ੍ਹਾਂ ਆਪਾਂ ਅੱਜ ਸ਼ਬਦ ਵਰਤਦੇ ਹਾਂ ਸੁਖ ਆਸਣ, ਤੇ ਪੁਰਾਤਨ ਸ਼ਬਦ ਵਰਤਿਆ ਜਾਂਦਾ ਸੀ ਸੰਤੋਖਣਾ, ਅੱਜ ਤੇ ਅਸੀਂ ਸ਼ਬਦ ਜਾਲ ਵਿੱਚ ਵੀ ਬਹੁਤ ਉਲਝੇ ਹੋਏ ਹਾਂ। ਜੇ ਕਿਸੇ ਤੋਂ ਥੋੜਾ ਜਿਹਾ ਬੋਲੀ ਅਨੁਸਾਰ ਸ਼ਬਦ ਇੱਧਰ ਉੱਧਰ ਨਿਕਲ ਜਾਵੇ ਨਾ, ਤੇ ਸਾਡਾ ਭਾਈਚਾਰਾ ਡਾਂਗਾਂ ਚੁੱਕ ਕੇ ਪਿੱਛੇ ਪੈ ਜਾਂਦਾ ਵੀ ਇਹ ਤੂੰ ਕਹਿ ਕਿਵੇਂ ਦਿੱਤਾ ਹੈ। ਮਾਫ ਕਰਨਾ, ਸ਼ਬਦ ਦੀ ਗਹਿਰਾਈ ਤੱਕ ਜਾਈਏ। ਆ ਜਲੂਸ ਸ਼ਬਦ ਕਿੰਨਾ ਸੋਹਣਾ ਸ਼ਬਦ ਹੈ, ਬੜਾ ਪਵਿੱਤਰ ਸ਼ਬਦ ਕਹਾਂਗਾ ਮੈਂ। ਕਿਉਂ? ਕਿਉਂ ਇਹਦੀ ਸੰਗਿਆ ਬਣੀ ਹੈ ਜਲਾਓ ਤੋਂ। ਜਲਾਓ ਦਾ ਅਰਥ ਹੁੰਦਾ ਸ਼ਾਨੋ ਸ਼ੌਕਤ। ਅੱਜ ਵੀ ਗੁਰਪੁਰਬਾਂ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਜਲਾਓ ਸਜਦਾ। ਧਿਆਨ ਦੇਣਾ ਤੁਸੀਂ, ਵਿਸ਼ੇਸ਼ ਉਹਦੇ ਵਿੱਚ ਬਣਤਰਾਂ ਜਿਹਦੇ ਵਿੱਚ ਸੋਨੇ ਚਾਂਦੇ ਦੀਆਂ ਕਈਆਂ ਤੇ ਬਾਟੇ ਤਸਲੇ ਬੱਠਲ ਕਹੋ। ਇਸੇ ਤਰ੍ਹਾਂ ਇੱਕ ਵਿਸ਼ੇਸ਼ ਤਰ੍ਹਾਂ ਦੀ ਪਾਲਕੀ ਸੋਨੇ ਦੀ ਜਿਹਦੀ ਬਣਤਰ ਤਾਉਸ ਜਾਣੀ ਕਿ ਮੋਰ ਵਰਗੀ ਹੈ। ਹੋਰ ਵਿਸ਼ੇਸ਼ ਕੁਝ ਵਸਤੂਆਂ ਉਨੀ ਦੇਰ ਗੁਰੂ ਕੀ ਹਜ਼ੂਰੀ ਵਿੱਚ ਸਜਦੀਆਂ ਨੇ। ਇਹਨੂੰ ਕਿਹਾ ਜਾਂਦਾ ਜਲਾਓ ਸਜਾਉਣਾ, ਜਲਾਓ ਸ਼ਾਨੋ ਸ਼ੌਕਤ। ਰਾਜੇ ਮਹਾਰਾਜੇ ਵੀ ਆਪਣੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਕਰਦੇ ਸੀ। ਵਿਸ਼ੇਸ਼ ਮੌਕਿਆਂ ਦੇ ਉੱਤੇ ਆਪਣੀਆਂ ਹਥਿਆਰਬੰਦ ਫੌਜਾਂ ਕੋਲੋਂ ਸਲਾਮੀ ਲਿਆ ਕਰਦੇ। ਫੌਜਾਂ ਦੀਆਂ ਵੱਖ ਵੱਖ ਟੁਕੜੀਆਂ ਰੈਜੀਮੈਂਟਸ ਰਾਜੇ ਦੇ ਅੱਗਿਓਂ ਲੰਘਦੀਆਂ ਤੇ ਆਪਣਾ ਪ੍ਰਦਰਸ਼ਨ ਕਰਦੀਆਂ ਤਾਕਤ ਦਾ, ਆਪਣੇ ਹਥਿਆਰਾਂ ਦਾ, ਤੇ ਉਹਨੂੰ ਵੀ ਜਲਾਓ ਕਿਹਾ ਜਾਂਦਾ ਸੀ। ਤੇ ਅੱਜ ਵੀ ਗੁਰਮੁਖੋ ਉਹਦਾ ਬਦਲਿਆ ਹੋਇਆ ਰੂਪ ਭਾਰਤ ਵਿੱਚ ਵੇਖਣ ਨੂੰ ਮਿਲਦਾ। ਜਦੋਂ 26 ਜਨਵਰੀ ਨੂੰ ਭਾਰਤੀ ਫੌਜਾਂ ਇਸ ਤਰ੍ਹਾਂ ਆਪਣੀ ਸ਼ਾਨੋ ਸ਼ੌਕਤ ਦਾ, ਆਪਣੀ ਤਾਕਤ ਦਾ ਪ੍ਰਗਟਾਵਾ ਕਰਦੀਆਂ ਨੇ, ਇਹ ਵੀ ਇੱਕ ਜਲੂਸ ਹੈ। ਮੇਰੇ ਯਾਦ ਹੈ ਜਦੋਂ ਛੋਟੇ ਹੁੰਦੇ ਸੀ, ਅੱਜ ਤੋਂ 35-40 ਸਾਲ ਜਾਂ 50 ਸਾਲ ਪਿੱਛੇ ਨੂੰ ਮੁੜ ਜਾਓ, ਸਿਆਣੇ ਮੇਰੇ ਤੋਂ ਵੱਡੇ ਬਜ਼ੁਰਗ ਵੀਰ ਬੈਠੇ ਨੇ, ਉਸ ਵੇਲੇ ਨਗਰ ਕੀਰਤਨ ਨੂੰ ਵੀ ਜਲੂਸ ਕਿਹਾ ਜਾਂਦਾ ਸੀ। ਔਰ ਸਾਰੇ ਬੜੇ ਪਿਆਰ ਨਾਲ ਕਹਿੰਦੇ ਸੀ ਇਸ ਸ਼ਬਦ, ਕਿਉਂਕਿ ਨਗਰ ਕੀਰਤਨ ਵੀ ਗੁਰੂ ਦੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ ਹੈ। ਨਗਰ ਕੀਰਤਨ ਦੇ ਅੰਦਰ ਅਨੇਕਾਂ ਚੀਜ਼ਾਂ ਦੇ, ਅੱਜ ਕੱਲ੍ਹ ਜਿਸ ਤਰ੍ਹਾਂ ਇੱਥੇ ਗੁਰਮੁਖੋ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਫਲੋਟ ਤਿਆਰ ਕਰਕੇ ਪ੍ਰਦਰਸ਼ਨੀਆਂ ਕੀਤੀਆਂ ਜਾਂਦੀਆਂ, ਇਹ ਵੀ ਤੇ ਸ਼ਾਨੋ ਸ਼ੌਕਤ ਦਾ ਹੀ ਪ੍ਰਗਟਾਵਾ ਹੈ। ਸੋ ਇਸੇ ਤਰ੍ਹਾਂ ਗੱਤਕਾ ਖੇਡਣਾ ਨੌਜਵਾਨਾਂ ਵੱਲੋਂ, ਇਹ ਵੀ ਗੁਰੂ ਘਰ ਦੀ ਸ਼ਾਨੋ ਸ਼ੌਕਤ ਦਾ ਪ੍ਰਗਟਾਵਾ, ਹਾਥੀ ਘੋੜੇ ਆਦਿਕ ਸ਼ਾਮਿਲ ਕਰਨੇ ਇਤਿਆਦਿਕ। ਸੋ ਹੈ ਤੇ ਜਲੂਸ ਸ਼ਬਦ ਬੜਾ ਪਵਿੱਤਰ ਤੇ ਸੋਹਣਾ ਸ਼ਬਦ ਸੀ, ਬੜਾ ਸ਼ਾਨਦਾਰ ਸ਼ਬਦ ਸੀ, ਪਰ ਸਾਡੀ ਮਾਨਸਿਕ ਹਾਲਤ ਇੰਨੀ ਕਮਜ਼ੋਰ ਹੈ, ਅਸੀਂ ਮਨ ਦੀ ਮੈਲ ਕਾਰਨ ਇਹ ਸ਼ਬਦ ਇੰਨਾ ਬਦਨਾਮ ਕਰ ਲਿਆ ਤੇ ਅੱਜ ਜਲੂਸ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਨੇ। ਹੁਣ ਅਸੀਂ ਜਲੂਸ ਕਿਸ ਨੂੰ ਕਹਿੰਦੇ ਹਾਂ? ਕਿਸੇ ਦੀ ਬਾਜ਼ਾਰ ਵਿੱਚ ਉਤਰੀ ਹੋਵੇ ਪੱਗ, ਕੇਸ ਹੋਣ ਖਿੰਡੇ ਤੇ ਲੋਕ ਇਕੱਠੇ ਹੋ ਕੇ ਉਹ ਬੰਦੇ ਨੂੰ ਰਹੇ ਹੋਣ ਕੁੱਟ, ਤੇ ਫਿਰ ਅਸੀਂ ਕਹਿੰਦੇ ਜੀ ਫਲਾਣੇ ਦਾ ਬੜਾ ਵਧੀਆ ਜਲੂਸ ਨਿਕਲਿਆ। ਉਹ ਗੁਰਮੁਖੋ, ਇਸ ਤਰ੍ਹਾਂ ਭਾਸ਼ਾ ਨੂੰ ਮੈਲੀ ਨਾ ਕਰੀਏ। ਗੱਲਾਂ ਤੇ ਪੰਜਾਬੀ ਦੀਆਂ ਬਹੁਤ ਹੋ ਰਹੀਆਂ ਨੇ, ਪਰ ਆਪ ਹੀ ਭਾਸ਼ਾ ਨੂੰ ਵਿਗਾੜੀ ਜਾਂਦੇ, ਬੋਲੀ ਨੂੰ ਵਿਗਾੜੀ ਜਾਂਦੇ ਆਪਾਂ। ਇਸ ਲਈ ਇਹਨਾਂ ਗੱਲਾਂ ਤੇ ਸਾਵਧਾਨਤਾ ਵੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ,
ਜਿਸੇ ਕੋਠੜੀ ਰਹਿਣ ਹਮਾਰਾ,
ਕਹਿੰਦੇ ਅਸਵਾਰੀ ਲੈ ਕੇ ਜਾਓ, ਜਿਸ ਕੋਠੜੀ ਵਿੱਚ ਭਾਵ ਕੋਠਾ ਸਾਹਿਬ ਦੇ ਅੰਦਰ ਅਸੀਂ ਨਿਵਾਸ ਕਰਦੇ ਹਾਂ,
ਤਹਾ ਨਿਵਾਸ ਕਰੋ ਜੁਤ ਮਾਨ।
ਗ੍ਰੰਥ ਸਾਹਿਬ ਦਾ ਨਿਵਾਸ ਵੀ ਸਤਿਕਾਰ ਦੇ ਸਹਿਤ ਉੱਥੇ ਹੀ ਕਰੋ,
ਜਾਮ ਡੇਢ ਜਾਮਨ ਰਹਿ ਆਨ।
ਤੇ ਜਿਸ ਵੇਲੇ ਡੇਢ ਪਹਿਰ ਰਾਤ ਬਾਕੀ ਰਹਿ ਜਾਵੇ,
ਸ੍ਰੀ ਹਰਿਮੰਦਰ ਤਵੈ ਸੁਨਾਹੋ,
ਅੰਮ੍ਰਿਤ ਵੇਲੇ ਫਿਰ ਪ੍ਰਕਾਸ਼ ਕਰਨਾ ਹੈ,
ਫਰਸ਼ ਅਨੇਕ ਭਾਂਤ ਕੇ
ਤੇ ਅੰਮ੍ਰਿਤ ਵੇਲੇ ਜਿਹੜੀ ਤਿਆਰੀ ਕਰਨੀ ਹੈ, ਕਹਿੰਦੇ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਫਰਸ਼ ਵਿਛਾਈਆਂ ਆਦਿਕ ਕਰਨੀਆਂ ਨੇ,
ਦੀਪਕ ਸਦਾ ਕ੍ਰਿਤ ਕੋ ਬਾਰੋ,
ਤੇ ਦੀਵਾ ਹਮੇਸ਼ਾ ਘਿਓ ਦਾ ਬਾਲਣਾ ਹੈ, ਕਿਸੇ ਤੇਲ ਆਦਿਕ ਦਾ ਨਹੀਂ ਬਾਲਣਾ ਹੈ, ਭਾਵ ਇਹਦਾ ਇਹ ਹੈ, ਭਾਵ ਸੁਗੰਧੀ ਬਣੀ ਰਹੇ,
ਜਾਮ ਨਿਸਾ ਜਬ ਰਹੀ ਨਿਹਾਰੋ।
ਤੇ ਜਿਸ ਵੇਲੇ ਇੱਕ ਪਹਿਰ ਰਾਤ ਬਾਕੀ ਰਹਿ ਜਾਵੇ,
ਰਾਗੀ ਆਸਾ ਵਾਰ ਸੋ ਗਾਵਹਿ,
ਉਸ ਵੇਲੇ ਕੀਰਤਨੀ ਸਿੰਘ ਆਸਾ ਦੀ ਵਾਰ ਦਾ ਕੀਰਤਨ ਕਰਨ,
ਅਨਕ ਰਾਗ ਕੇ ਸ਼ਬਦ ਸੁਣਾਵਹਿ,
ਅਨੇਕਾਂ ਤਰ੍ਹਾਂ ਦੇ ਸ਼ਬਦਾਂ ਦਾ ਗਾਇਨ ਕਰਨ,
ਘਟਕਾ ਜਾਮਨ ਰਹਿ ਜਾਵੇ,
ਦੋ ਘੜੀਆਂ ਰਾਤ ਜਿਸ ਵੇਲੇ ਬਾਕੀ ਰਹਿ ਜਾਵੇ, ਭਾਵ ਸੂਰਜ ਚੜ੍ਹਨ ਦੇ ਸਮਾਂ ਥੋੜਾ ਨੇੜੇ ਆਵੇ,
ਸ੍ਰੀ ਗ੍ਰੰਥ ਸਾਹਿਬ ਤਵੈ,
ਉਸ ਵਕਤ ਗ੍ਰੰਥ ਸਾਹਿਬ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਆਵੋ,
ਹਰ ਭੋਗ ਤੇ ਖੋਲ ਭਤੀਜੈ,
ਤੇ ਪ੍ਰਕਾਸ਼ ਕਰਕੇ ਪੜ੍ਹਨਾ ਕਰੋ,
ਇਸੀ ਪ੍ਰਕਾਰ ਕਾਰਨਿਤ ਕੀਜੈ,
ਰੋਜ਼ਾਨਾ ਹੀ ਇਸ ਮਰਜ਼ਾਦਾ ਦੇ ਅਨੁਸਾਰ ਇਹ ਕਿਰਿਆ ਕਰਨੀ ਹੈ,
ਕਹਿ ਸ੍ਰੀ ਗੁਰ ਬੈਠ ਰਹਾਏ,
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਬਰਾਜ ਗਏ ਹਨ,
ਚੌਂਕੀ ਸੁਣੀ ਕਾਨੜਾ ਗਾਏ,
ਕਾਨੜੇ ਦੀ ਚੌਂਕੀ ਰਾਤ ਦੇ ਵਕਤ ਜਿਹੜੀ ਗਾਈ ਜਾਂਦੀ ਅੱਜ ਵੀ ਗੁਰਮੁਖੋ ਉਹਦਾ ਕੀਰਤਨ ਸੁਣਿਆ ਹੈ,
ਸੋਹਲਾ ਪਠ ਕਰ ਪਾਸ,
ਉਪਰੰਤ ਸੋਹਲਾ ਸਾਹਿਬ ਦਾ ਪਾਠ ਪਾਠ ਕੀਤਾ ਗਿਆ।
ਉੱਠ ਤਵ ਸਭ ਕੀਨਸ ਅਰਦਾਸ,
ਉੱਠ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ।
ਬੁੱਢੇ ਗ੍ਰੰਥ ਲੀਨ ਸਿਰ ਧਾਰੀ,
ਬਾਬਾ ਬੁੱਢਾ ਜੀ ਨੇ ਪਾਵਨ ਸਰੂਪ ਆਪਣੇ ਸਿਰ ਤੇ ਲਏ ਨੇ।
ਅਮਰ ਕਰੈ ਗੁਰ ਵਾਰੰਬਾਰੀ,
ਸਤਿਗੁਰੂ ਪਾਤਸ਼ਾਹ ਲਗਾਤਾਰ ਚੌਰ ਕਰ ਰਹੇ ਨੇ।
ਕੀਰਤਨ ਕੀਨ ਵਿਸਾਲਾ,
ਸੰਤ ਆਦਿਕ ਨਗਾਰਿਆਂ ਦੀ ਆਵਾਜ਼ ਆ ਰਹੀ ਹੈ।
ਅਪਰ ਵਜੇ ਤਿਸਕਾਲਾ,
ਅਨੇਕਾਂ ਤਰ੍ਹਾਂ ਦੇ ਵਾਜੇ ਆਦਿਕ ਵੱਜ ਰਹੇ ਨੇ। ਨਰਸਿੰਘੇ
ਕੋਠੀ ਮੈਂ ਗੁਰ ਸਦਾ,
ਸਤਿਗੁਰੂ ਪਾਤਸ਼ਾਹ ਜਿਸ ਥਾਂ ਤੇ ਵਿਰਾਜਦੇ ਹਨ ਕੋਠਾ ਸਾਹਿਬ ਦੇ ਵਿੱਚ,
ਗਮਨਹਿ ਸਦਨ ਆਪਣੇ ਕਦਾ,
ਤੇ ਕਦੇ ਕਦਾਈ ਆਪਣੇ ਮਹਿਲਾਂ ਵਿੱਚ ਜਾਂਦੇ ਨੇ।
ਇਹ ਸਥਾਨ ਲੈ ਕਰ ਜਬ ਗਏ,
ਉਸ ਸਥਾਨ ਤੇ ਗੁਰੂ ਸਾਹਿਬ ਦਾ ਪਾਵਨ ਸਰੂਪ ਲੈ ਕੇ ਗਏ ਹਨ।
ਪਰਿਅੰਕ ਤਵ ਡਾਸਤ ਭਏ,
ਸੁੰਦਰ ਪਲੰਕ ਡਾਹਿਆ ਗਿਆ ਹੈ।
ਸੇਜ ਬੰਦ ਗੁਫੇ ਵੜ ਜਾਰੀ,
ਤੇ ਸੇਜਾ ਬਣਾ ਕਰਕੇ ਉਹਦੇ ਉੱਪਰ
ਸੁੰਦਰ ਫੂਲਨ ਮਾਲਾ ਧਰੀ,
ਸੁੰਦਰ ਫੁੱਲਾਂ ਦੀਆਂ ਮਾਲਾ ਬਣਾ ਕੇ ਰੱਖੀਆਂ ਗਈਆਂ ਹਨ।
ਨਿਵਾਸ ਗ੍ਰੰਥ ਕੋ ਕੀਨੋ,
ਉੱਥੇ ਗੁਰੂ ਸਾਹਿਬ ਦਾ ਪਾਵ ਗ੍ਰੰਥ ਸਾਹਿਬ ਦਾ ਆਸਣ ਕੀਤਾ ਹੈ।
ਭੂਤਲ ਨਿਕਟ ਅਸੀਨੋ,
ਸਤਿਗੁਰੂ ਪਾਤਸ਼ਾਹ ਆਪ ਜ਼ਮੀਨ ਤੇ ਹੀ ਬਰਾਜੇ ਹਨ।
ਸਦਨ ਆਪਣੇ ਜਾਹੇ,
ਆਮ ਕਰਕੇ ਇਸ ਤਰ੍ਹਾਂ ਹੀ ਕਰਦੇ ਨੇ, ਕਦੇ ਕਦਾਈ ਮਹਿਲਾਂ ਵਿੱਚ ਜਾਂਦੇ ਨੇ।
ਰਹਿ ਗ੍ਰੰਥ ਕੇ ਪਾਹੇ,
ਆਮ ਕਰਕੇ ਜ਼ਿਆਦਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਕੋਲ ਹੀ ਰਹਿੰਦੇ ਹਨ।
ਸ੍ਰੀ ਗ੍ਰੰਥ ਸਾਹਿਬ ਕੀ ਕਥਾ,
ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਕਥਾ ਹੈ,
ਜਥਾ ਉਚਰੀ ਮੈਂ ਤਥਾ,
ਕਵੀ ਸੰਤੋਖ ਸਿੰਘ ਜੀ ਆਖਦੇ ਨੇ, ਕਹਿੰਦੇ ਜਿਹੋ ਜਿਹੀ ਮੈਨੂੰ ਸਮਝ ਆਈ ਜਾਂ ਮੈਨੂੰ ਪਤਾ ਲੱਗਿਆ ਨਾ ਇਸ ਇਤਿਹਾਸ ਦਾ, ਉਹਦੇ ਅਨੁਸਾਰ ਮੈਂ ਇਹ ਉਚਾਰ ਦਿੱਤੀ ਹੈ।
ਸੁਣਤ ਪੜਤ ਚਿਤ ਬਾਂਛਤ ਦਾਤਾ,
ਜਿਹੜਾ ਸੁਣੇਗਾ ਇਸ ਕਥਾ ਨੂੰ, ਪੜ੍ਹੇਗਾ ਇਸ ਕਥਾ ਨੂੰ, ਤੇ ਉਹਦੇ ਮਨ ਵਾਂਛਤ ਦਾਤਾ ਉਹਨੂੰ ਪ੍ਰਾਪਤ ਹੋ ਜਾਣਗੀਆਂ।
ਗੁਰਪੰਗ ਰਤ ਤੇ ਆਤਮ ਗਿਆਤਾ,
ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਉਹਦੀ ਆਤਮਾ ਲੀਨ ਹੋਵੇਗੀ, ਆਤਮ ਗਿਆਨੀ ਬਣ ਜਾਵੇਗਾ ਉਹ ਪੁਰਸ਼ ਜਿਹੜਾ ਇਸ ਇਤਿਹਾਸ ਨੂੰ ਭਰੋਸਾ ਕਰੇਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇਗਾ। ਸੋ ਗੁਰੂ ਪਿਆਰਿਓ, ਹੋਈਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਸਤਿਗੁਰੂ ਕਿਰਪਾ ਕਰਨ, ਸਮਤ ਪ੍ਰਦਾਨ ਕਰਨ, ਰਸਨਾ ਉੱਤੇ ਬਸਣ। ਆਓ ਅਗਲਾ ਸਮਾਂ ਸਰਵਣ ਕਰੀਏ ਜੀ, ਪਿਆਰ ਨਾਲ ਪੰਕਤੀਆਂ ਪੜ੍ਹ ਕੇ ਫਤਿਹ ਦੀ।
ਸ੍ਰੀ ਗ੍ਰੰਥ ਸਾਹਿਬ ਕੀ ਕਥਾ, ਭਈ ਜਥਾ ਉਚਰੀ ਮੈਂ ਤਥਾ, ਸੁਨਤ ਪੜਤ ਚਿਤ ਬਾਂਛਤ ਦਾਤਾ, ਗੁਰਪਗ ਰਤ ਤੇ ਆਤਮ ਗਿਆਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਯਾਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।